ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰੀਏ ਡੱਲੇਵਾਲ ਸਾਹਿਬ ਵੱਲੋਂ ਜਿਹੜਾ ਵਰਤ ਰੱਖਿਆ ਗਿਆ ਸੀ ਅਤੇ ਉਹਦੇ ਬਾਰੇ ਪਿਛਲੇ ਮਹੀਨਿਆਂ ਦੌਰਾਨ ਤੁਸੀਂ ਕਾਫੀ ਵੇਰਵੇ ਸਾਂਝੇ ਕਰਦੇ ਰਹੇ ਹੋ। ਫਿਰ ਇਹ ਵੀ ਪਹਿਲਾਂ ਗੱਲਾਂ ਚੱਲੀਆਂ ਸੀ ਕਿ ਜਿਹੜੀ ਉਹਨਾਂ ਨੇ ਮਦਦ ਹਾਸਲ ਕੀਤੀ ਕਿ ਜੀ ਨਹੀਂ, ਉਹ ਤਾਂ ਡਾਕਟਰੀ ਮਦਦ ਸੀ ਜਾਂ ਆਪਣੀ ਮਰਜ਼ੀ ਨਾਲ ਮਦਦ, ਉਹ ਸਾਰਾ ਕੁਝ ਚੱਲਦਾ ਰਿਹਾ। ਅੱਜ ਦੀ ਅਪਡੇਟ ਕੀ ਹੈ ਜੀ?
ਬਿਲਕੁਲ ਜੀ, ਅੱਜ ਐਸਕੇਐਮ ਵੱਲੋਂ ਇੱਕ ਤਾਂ ਜ਼ਿਲ੍ਹਾ ਪੱਧਰ ਤੇ ਧਰਨਿਆਂ ਦੀ ਕਾਲ ਸੀ ਤੇ ਜਿਹਦੇ ਵਿੱਚ ਐਸਕੇਐਮ ਗੈਰ ਰਾਜਨੀਤਿਕ ਵੀ ਜਾਂ ਪੰਨੂ ਪੰਨੇਰ ਹੋਣ ਦੀ ਜਥੇਬੰਦੀਆਂ ਦੇ ਕਿਸਾਨ ਆਗੂ ਵੀ ਸ਼ਾਮਲ ਹੋਏ। ਸੋ ਇੱਕ ਸ਼ੁਭ ਸੰਕੇਤ ਸੀਗਾ ਕਿ ਅੱਜ ਲਗਭਗ ਕਿਸਾਨੀ ਏਕਤਾ ਇਸ ਸਾਂਝੇ ਪਲੇਟਫਾਰਮ ਦੇ ਰੂਪ ਚ, ਸਾਂਝੇ ਧਰਨੇ ਦੇ ਰੂਪ ਚ ਅੱਜ ਨਜ਼ਰ ਆਈ। ਇਸ ਸਾਰੀ ਪ੍ਰਕਿਰਿਆ ਦੇ ਦਰਮਿਆਨ ਹੀ ਅੱਜ ਡੱਲੇਵਾਲ ਹੋਰਾਂ ਦਾ ਮਸਲਾ ਪੰਜਾਬ ਹਰਿਆਣਾ ਹਾਈ ਕੋਰਟ ਚ ਵੀ ਗੂੰਜਿਆ, ਉਹਨਾਂ ਦੀ ਤਸਵੀਰਾਂ ਵੀ ਬਾਹਰ ਆਈਆਂ, ਕਿਉਂਕਿ ਡੱਲੇਵਾਲ ਹੋਰਾਂ ਦੇ ਪਿੰਡ ਦੇ ਵਿੱਚ ਧਰਨਾ ਚੱਲ ਰਿਹਾ। ਡੱਲੇਵਾਲ ਹੋਰਾਂ ਦਾ ਬੇਟਾ ਇਹ ਕਹਿ ਚੁੱਕਿਆ ਮੀਡੀਆ ਚ ਆ ਕੇ ਕਿ ਮੇਰੇ ਪਿਤਾ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਹੈਗੇ, ਬਲਕਿ ਉਹਨਾਂ ਨੂੰ ਪੁਲਿਸ ਨੇ ਅਗਵਾ ਕੀਤਾ ਹੋਇਆ। ਸੋ ਉਹਨਾਂ ਦਾ ਸਿੱਧਾ ਇਹ ਪੁਲਿਸ ਦੇ ਦੋਸ਼ ਹੈ। ਦੂਸਰੇ ਪਾਸੇ ਪੁਲਿਸ ਇਹ ਕਹਿੰਦੀ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਜਗਜੀਤ ਸਿੰਘ ਡੱਲੇਵਾਲ ਸਾਡੀ ਹਿਰਾਸਤ ਚ ਨਹੀਂ ਹੈਗੇ ਜੀ, ਉਹ ਤਾਂ ਆਪਣੀ ਮਰਜ਼ੀ ਨਾਲ ਮਤਲਬ ਹਸਪਤਾਲ ਚ ਦਾਖਲ ਹੋਏ ਨੇ। ਮਤਲਬ ਆਪਣੀ ਮਰਜ਼ੀ ਨਾਲ ਐਂਬੂਲੈਂਸ ਕਦੇ ਪਟਿਆਲੇ ਨੂੰ ਚੱਲ ਗਈ, ਕਦੇ ਜਲੰਧਰ ਨੂੰ ਚੱਲ ਗਈ, ਹੈ ਕਦੇ ਗੈਸਟ ਹਾਊਸ ਚ, ਕਦੇ ਰੈਸਟ ਹਾਊਸ ਚ, ਹੈ ਤੇ ਇਸ ਤਰ੍ਹਾਂ ਹੋ ਸਕਦਾ ਜੀ ਕਿ ਸਾਰਿਆਂ ਨੇ ਫੋਟੋਆਂ ਦੇਖੀਆਂ ਕਿ ਪੁਲਿਸ ਧੂ ਕੇ ਲੈ ਕੇ ਗਈ, ਖਿੱਚ ਕੇ ਲੈ ਕੇ ਗਈ। ਪਰ ਅੱਜ ਬਕਾਇਦਾ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਪਾਣੀ ਪੀਤਾ, ਕਿਉਂਕਿ ਉਹਨਾਂ ਨੇ ਮੀਡੀਆ 'ਚ ਸੁਨੇਹਾ ਦਿੱਤਾ ਸੀ ਕਿ ਬਈ ਮੈਂ ਉਸ ਦਿਨ ਪਾਣੀ ਪੀਊਂਗਾ ਜਦੋਂ ਬਾਕੀ ਕਿਸਾਨ ਆਗੂਆਂ ਨੂੰ ਛੱਡ ਦਿੱਤਾ ਜਾਊਗਾ, ਨਹੀਂ ਮੈਂ ਪਾਣੀ ਵੀ ਨਹੀਂ ਪੀਊਂਗਾ। ਸੋ ਇਹਦਾ ਮਤਲਬ ਪਾਣੀ ਵੀ ਨਹੀਂ ਪੀਊਂਗਾ ਕਿ ਉਹਨਾਂ ਦਾ ਮਰਨ ਵਰਤ ਅਜੇ ਜਾਰੀ ਸੀ। ਬੇਸ਼ੱਕ ਉਹ ਡ੍ਰਿਪ ਲੱਗਦੀ ਹੈ ਨਹੀਂ ਲੱਗਦੀ ਹੈ ਵੱਖਰਾ ਪਹਿਲੂ, ਪਰ ਉਹਨਾਂ ਦਾ ਮਰਨ ਵਰਤ ਦਾ ਮਤਲਬ ਅਜੇ ਜਾਰੀ ਸੀ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅੱਜ ਇੱਕ ਤਸਵੀਰ ਜਨਤਕ ਕੀਤੀ ਗਈ ਕਿ ਆਹ ਦੇਖੋ ਜੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਪਾਣੀ ਪੀਤਾ। ਪਰ ਜਗਜੀਤ ਸਿੰਘ ਡੱਲੇਵਾਲ ਜਦੋਂ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠੇ ਸੀ ਜਾਂ ਆਪਣੀ ਟਰੈਲੀ ਵਿੱਚ ਸੀ ਜਾਂ ਉਹਨਾਂ ਨੂੰ ਫਿਰ ਸਪੈਸ਼ਲ ਥਾਂ ਤੇ ਉਵੇਂ ਰੱਖਿਆ ਗਿਆ, ਉਸ ਸਮੇਂ ਦੌਰਾਨ ਉਹਨਾਂ ਦੀ ਕਦੇ ਆਪਣੇ ਪੋਤਰੇ ਨਾਲ, ਕਦੇ ਆਪਣੇ ਕਿਸਾਨ ਆਗੂਆਂ ਨਾਲ, ਕਦੇ ਲੀਡਰ ਜਿਹੜੇ ਮਿਲਣ ਆਉਂਦੇ ਸੀ ਉਹਨਾਂ ਨਾਲ, ਜਾਂ ਫਿਰ ਉਹ ਆਪਣੀ ਵੀਡੀਓ ਤਸਵੀਰਾਂ ਵੀਡੀਓ ਉਹਨਾਂ ਦੀ ਅਕਸਰ ਸਾਹਮਣੇ ਆਉਂਦੀਆਂ ਸੀ। ਜਿਸ ਦਿਨ ਦੇ ਉਹਨਾਂ ਨੂੰ ਚੱਕਿਆ ਗਿਆ ਉਸ ਦਿਨ ਦੀ ਉਹਨਾਂ ਦੀ ਕੋਈ ਤਸਵੀਰ ਕੋਈ ਵੀਡੀਓ ਸਾਹਮਣੇ ਨਹੀਂ। ਇਹਦਾ ਮਤਲਬ ਜੇਕਰ ਉਹਨਾਂ ਨੂੰ ਜਿਸ ਤਰ੍ਹਾਂ ਦੀ ਆਦਤ ਸੀ ਜਾਂ ਜਿਸ ਤਰ੍ਹਾਂ ਉਹ ਸੁਨੇਹਾ ਦਿੰਦੇ ਸੀ ਜੋ ਆਪਣੇ ਆਪ ਹੁੰਦੇ, ਫਿਰ ਤਾਂ ਸੁਨੇਹਾ ਆਉਂਦਾ
ਜੀ।
ਇਹਦਾ ਮਤਲਬ ਪੁਲਿਸ ਹਿਰਾਸਤ ਵਿੱਚ ਨੇ, ਪੁਲਿਸ ਦੀ ਗ੍ਰਿਫਤ ਵਿੱਚ ਨੇ, ਇਸ ਲਈ ਉਹ ਕੋਈ ਸੁਨੇਹਾ ਨਹੀਂ ਦੇ ਪਾ ਰਹੇ। ਫਿਰ ਅੱਜ ਜਦੋਂ ਪਾਣੀ ਪਿਲਾਇਆ ਗਿਆ ਤਾਂ ਉਹੀ ਸਾਬਕਾ ਪੁਲਿਸ ਅਧਿਕਾਰੀ ਨਜ਼ਰ ਆਏ ਜਿਹੜੇ ਰੋਜ਼ ਉੱਥੇ ਟਰੈਲੀ 'ਚ ਜਾ ਕੇ ਬੈਠਦੇ ਸੀ। ਪਰ ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਅੱਜ ਕੱਲ੍ਹ ਹਰ ਮਸਲਾ ਹੱਲ ਪੁਲਿਸ ਰਾਹੀਂ ਹੋ ਰਿਹਾ, ਚਾਹੇ ਮੌਜੂਦਾ ਅਫਸਰ ਚਾਹੇ ਸਾਬਕਾ ਅਫਸਰ। ਤੇ ਫਿਰ ਅੱਜ ਜਨਾਬ ਇਹ ਗੱਲਾਂ ਪੰਜਾਬ 'ਚ ਤੁਰੀਆਂ ਕਿ ਡੱਲੇਵਾਲ ਸਾਹਿਬ ਨੇ ਪਾਣੀ ਨਹੀਂ ਪੀਤਾ, ਉਹਨਾਂ ਨੇ ਸਰਕਾਰੀ ਪਾਣੀ ਪੀਤਾ। ਇਹ ਆਪਣੇ ਆਪ 'ਚ ਬਹੁਤ ਵੱਡਾ ਮਸਲਾ ਹੁੰਦਾ ਕਿ ਤੁਸੀਂ ਸਰਕਾਰੀ ਪਾਣੀ ਪੀ ਰਹੇ ਹੋ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੈਂ ਪਾਣੀ ਤਾਂ ਪੀਤਾ ਕਿ ਅੱਜ ਸਾਰੇ ਕਿਸਾਨ ਛੱਡਤੇ, ਦੂਸਰੇ ਪਾਸੇ ਪੰਜਾਬ ਸਰਕਾਰ, ਇਹਨਾਂ ਦੀ ਪੁਲਿਸ, ਇਹਨਾਂ ਦੇ ਵਕੀਲ ਅਦਾਲਤ 'ਚ ਕਹਿੰਦੇ ਨੇ ਕਿ ਡੱਲੇਵਾਲ ਨੇ ਮਰਨ ਵਰਤ ਤੋੜਤਾ। ਤੇ ਪਾਣੀ ਪੀਣ ਨਾਲ ਮਰਨ ਵਰਤ ਤਾਂ ਨਹੀਂ ਟੁੱਟਦਾ, ਮਰਨ ਵਰਤ ਵਾਲੇ ਤਾਂ ਪਾਣੀ ਆਮ ਪੀਂਦੇ ਰਹਿੰਦੇ ਨੇ। ਸੋ ਇਸ ਲਈ ਇਹ ਹਵਾਲਾ ਦੇਣ ਦਾ ਮਤਲਬ ਕੀ ਹੈ ਫਿਰ
ਜੀ?
ਕੀ ਇਹ ਸਾਰਾ ਕੁਛ ਅੰਦਰ ਜੋ ਕੁਛ ਹੋਇਆ ਉਹ 'ਚ ਡੱਲੇਵਾਲ ਹੋਰਾਂ ਦੀ ਭੂਮਿਕਾ, ਡੱਲੇਵਾਲ ਦਾ ਸਾਥ ਹੈ, ਕੋਈ ਸਾਂਝਾ ਐਕਸ਼ਨ ਹੈ, ਮਿਲੀ ਭੁਗਤ ਹੈ, ਇਹ ਗੱਲਾਂ ਕਿਉਂ ਪੰਜਾਬ ਦੇ ਵਿੱਚ? ਇਹਦਾ ਮਤਲਬ ਜਗਜੀਤ ਸਿੰਘ ਡੱਲੇਵਾਲ ਦੇ ਅਕਸ ਨੂੰ ਇਸ ਤਰ੍ਹਾਂ ਪੇਸ਼ ਕਰਨ ਦੀ ਭੂਮਿਕਾ ਵਿੱਚ ਕੀ ਸੱਤਾਧਾਰੀ ਧਿਰ ਕਾਮਯਾਬ ਹੋ ਰਹੀ ਹੈ
ਜੀ?
ਸੋ ਇਸ ਪੱਖ ਤੋਂ ਉਹਨਾਂ ਦਾ ਕੋਈ ਤਰਕ, ਕੋਈ ਅਜੇ ਪੱਖ ਤੋਂ, ਬੇਸ਼ੱਕ ਅੱਜ ਅਦਾਲਤ ਨੇ ਕਿਹਾ ਸੀ ਪਿਛਲੇ ਦਿਨ ਕਿ ਪਰਿਵਾਰ ਨੂੰ ਮਿਲਣ ਦੀ ਆਗਿਆ ਜੀ, ਅੱਜ ਪੁਲਿਸ ਨੇ ਆਪਣੀ ਪਿੱਠ ਵੀ ਥਪਥਪਾ ਲਈ ਹੈ ਕਿ ਦੇਖੋ ਜੀ ਅਸੀਂ ਤਾਂ ਜੀ ਰਾਹ ਖਿਲਾਤਾ, ਤੁਸੀਂ ਉਹ ਕਿਹਾ ਸੀਗਾ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਡੱਲੇਵਾਲ ਹੋਰਾਂ ਦਾ ਮਤਲਬ ਪੂਰੀ ਜੋ ਉਹਨਾਂ ਦੀ ਦੇਣ ਰਹੀ ਆ ਅੰਦੋਲਨ ਨੂੰ, ਇਸ ਨੂੰ ਜਾਂ ਪਿਛਲੇ ਨੂੰ, ਉਹਨੂੰ ਸਵਾਲਾਂ ਦੇ ਘੇਰੇ 'ਚ ਲਿਆਉਣ 'ਚ ਸ਼ਾਤਰਨਾ ਤਰੀਕੇ ਨਾਲ ਕਾਮਯਾਬ ਹੋ ਗਈ ਹੈ ਪੁਲਿਸ ਤੰਤਰ ਤੇ ਸੱਤਾਧਾਰੀ ਧਿਰ ਤੇ। ਉਹ ਸੱਤਾਧਾਰੀ ਧਿਰ ਚਾਹੇ ਪੰਜਾਬ ਵਾਲੀ ਚਾਹੇ ਕੇਂਦਰ ਵਾਲੀ, ਇਹ ਚਰਚੇ ਖੂਬ ਨੇ ਜਨਾਬ।
ਅੱਛਾ ਦੀਪਕ ਜੀ, ਇਹ ਵੀ ਦੱਸਿਓ SGPC ਦਾ ਜਿਹੜਾ ਬਜਟ ਸੀ ਉਹਦੇ ਬਾਰੇ ਕੀ ਅਪਡੇਟ ਹੈ ਜੀ? ਸਿਧਾਂਤ ਹਾਰਿਆ ਮੈਨੇਜਮੈਂਟ ਜਿੱਤੀ, ਅਜਿਹਾ ਪ੍ਰਭਾਵ ਕਿਉਂ ਆ ਰਿਹਾ ਹੈ SGPC ਦੇ ਬਜਟ ਦੇ ਵਿੱਚੋਂ?
ਦੇਖੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਸੀ, ਆਪਾਂ ਪਿਛਲੇ 2 ਕੁ ਦਿਨਾਂ ਤੇ ਇਹਦੇ ਹਵਾਲੇ ਨਾਲ ਗੱਲ ਕਰਦੇ ਆਏ ਹਾਂ। ਪਹਿਲਾਂ ਤਾਂ ਮੈਂ ਜੋ ਕੱਲ੍ਹ ਦਰਸ਼ਕਾਂ ਮੂਹਰੇ ਗੱਲ ਰੱਖੀ ਸੀ ਮੈਂ ਉਸ ਨੂੰ ਅੱਗੇ ਤੋਰਦੇ ਹਾਂ ਕਿ ਜੀ ਆਪਾਂ ਕੱਲ੍ਹ 5 ਸਿੰਘ ਸਾਹਿਬਾਨਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਕੀ ਉਹ ਆ ਪਾਉਣਗੇ। 2 ਦਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਕਿ ਸ਼੍ਰੀ ਪਟਨਾ ਸਾਹਿਬ ਔਰ ਤਖ਼ਤ ਸ੍ਰੀ ਮਤਲਬ ਕਿ ਹਜ਼ੂਰ ਸਾਹਿਬ ਦੇ ਜਥੇਦਾਰ ਸਾਹਿਬਾਨ ਤਾਂ ਨਹੀਂ ਆਉਂਦੇ ਹੁਣ ਲੰਬੇ ਸਮੇਂ ਤੋਂ। ਫਿਰ 3 'ਤੇ ਨਜ਼ਰ ਸੀ, 3 'ਚੋਂ ਵੀ ਇੱਕ ਥਾਂ 'ਤੇ ਹੈ ਹੀ ਨਹੀਂ ਗਏ, ਇੱਕ ਥਾਂ ਨੂੰ ਕਾਰਜਕਾਰੀ ਲੱਗੇ ਨੇ ਤੇ ਦੂਸਰਿਆਂ ਨੂੰ ਪੂਰੀ ਤੌਰ ਤੇ। ਸੋ ਕੁੱਲ ਮਿਲਾ ਕੇ ਅੱਜ ਕੋਈ ਵੀ ਜਥੇਦਾਰ, ਖਾਸ ਕਰ ਜਿਨ੍ਹਾਂ ਨੂੰ ਆਉਣਾ ਚਾਹੀਦਾ ਸੀ, ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਔਰ ਸ਼੍ਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੰਪੂਰਨ ਤੌਰ ਤੇ ਸੇਵਾ ਨਿਭਾਏ ਨੇ, ਉਹ ਜਥੇਦਾਰ ਨਹੀਂ ਆਏ। ਕੀ ਇਹੀ ਪਹਿਲੂ ਸੀਗਾ ਕਿ ਉਹਨਾਂ ਨੂੰ ਲੱਗਦਾ ਸੀ ਉਹਨਾਂ ਜਾਣ ਨਾਲ ਮੁਖਾਲਫਤ ਹੋਊਗੀ, ਵਿਰੋਧ ਹੋ ਸਕਦਾ, ਕੋਈ ਤਕਰਾਰ ਹੋ ਸਕਦੀ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਕਿ ਅਜੇ ਮੈਂ ਪੂਰੀ ਤਰ੍ਹਾਂ ਪ੍ਰਵਾਨ ਨਹੀਂ ਚੜਿਆ, ਜਾਂ ਜਿਨ੍ਹਾਂ ਨੇ ਲਵਾਇਆ ਉਹ ਅਜੇ ਉਹਨਾਂ ਦਾ ਹੁਕਮ ਨਹੀਂ ਸੀ, ਇਹ ਸਾਰੇ ਸਵਾਲ ਵੀ ਨਾਲ ਤੈਰੇ। ਦੂਸਰੇ ਪਾਸੇ ਹੈੱਡ ਗ੍ਰੰਥੀ ਵਜੋਂ ਗਿਆਨੀ ਰਘਵੀਰ ਸਿੰਘ ਵੀ ਨਹੀਂ ਆਏ, ਆਪਾਂ ਇਹ ਵੀ ਕੱਲ ਹੀ ਜ਼ਿਕਰ ਕਰਕੇ ਹਟੇ ਆ। ਸੋ ਉਹਨਾਂ ਨੇ ਵੀ ਆਪਣੀ ਥਾਂ ਦੇ ਉੱਤੇ ਗਿਆਨੀ ਅਮਰਜੀਤ ਸਿੰਘ ਹੋਰਾਂ ਨੂੰ ਭੇਜਿਆ, ਆਪ ਨਹੀਂ ਆਏ। ਚਲੋ, ਪਰ ਆਪਾਂ ਗੱਲ ਕਰ ਰਹੇ ਸੀ ਕੱਲ ਕਿ 191 ਦੇ ਹਾਊਸ ਦੇ ਵਿੱਚ 185 ਮੈਂਬਰ ਚੁਣੇ ਹੋਏ ਨੇ
ਜੀ,
ਤੇ ਉਹਨਾਂ 185 ਮੈਂਬਰਾਂ ਚੋਂ 31 ਅਕਾਲ ਚਲਾਣਾ ਕਰ ਚੁੱਕੇ ਨੇ ਤੇ 4 ਅਸਤੀਫਾ ਦੇ ਚੁੱਕੇ ਨੇ, ਇੰਜ 35 ਮੈਂਬਰ ਬਾਹਰ ਨੇ ਤੇ ਜਿਹੜੇ ਮਤਲਬ ਕਿ ਇਸ ਸਿਸਟਮ 'ਚ ਨਹੀਂ ਰਹੇ ਹੁਣ। ਸੋ 185 ਦੇ ਵਿੱਚ ਜੇ 35 ਵਾਰ ਕਰਦੀ ਤਾਂ 150 ਮੈਂਬਰ ਪਿੱਛੇ ਬਚਦਾ, 150 ਮੈਂਬਰਾਂ ਦੇ ਵਿੱਚੋਂ 123 ਮੈਂਬਰ ਅੱਜ ਹਾਜ਼ਰ ਹੋਏ ਤੇ ਲੈ ਦੇ ਕੇ ਜੀ ਸਭ ਤੋਂ ਪਹਿਲਾਂ ਬਜਟ ਪਾਸ ਹੋਇਆ। ਸੋ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਬਜਟ ਪਾਸ ਹੋਣ 'ਚ ਕੋਈ ਦਿੱਕਤ ਨਹੀਂ ਆਊਗੀ ਕਿਸੇ ਧਿਰ ਨੂੰ, ਬਜਟ ਪਾਸ ਹੋ ਜਾਏਗਾ। ਉਹ ਤੋਂ ਬਾਅਦ ਵਾਲੇ ਮਸਲਿਆਂ ਤੇ ਸਵਾਲ ਹੈ ਜਿਹੜਾ ਖਾਸ ਕਰ 42 ਮੈਂਬਰਾਂ ਵਾਲਾ
ਜੀ।
ਵਿਜੇ ਜੀ ਮਤਲਬ ਕਹਿੰਦੇ ਜੀ ਕਿ 13,86,80,000 ਦਾ ਬਜਟ ਪਾਸ ਹੋ ਗਿਆ, ਪਿਛਲੀ ਵਾਰ 12,60,00,000 ਦਾ ਬਜਟ ਸੀ, ਇਸ ਵਾਰ 13,86,00,000 ਦਾ ਬਜਟ ਸੀ। ਸੋ ਪਿਛਲੀ ਵਾਰ ਨਾਲੋਂ 10% ਵਾਧੇ ਵਾਲਾ ਬਜਟ ਪਾਸ ਹੋ ਗਿਆ। ਉਹ ਤੋਂ ਬਾਅਦ ਬਾਕੀ ਜਿਹੜੇ ਆਏ ਹੁੰਦੇ ਨੇ ਕਿ ਆਹ ਚਿੱਠੀ ਲੱਗੀ ਆ ਜੀ, ਆਹ ਪਹਿਲੂ ਆਈ ਹੈ ਜੀ, ਇਹਦੇ ਤੇ ਆਪਾਂ ਗੱਲ ਕਰਨੀ ਹੈ, ਉਸ ਨੂੰ ਦਰਕਿਨਾਰ ਕਰਕੇ ਸਿੱਧੇ ਮਤਿਆਂ ਤੇ ਆ ਗਏ ਤੇ ਉਹਨਾਂ ਮਤਿਆਂ ਚਲੋ ਕਈ ਮਤੇ ਪਾਸ ਹੋਏ, ਉਹਨਾਂ 'ਚ ਇੱਕ ਮਤਾ ਜਿਹਦੀ ਆਪਾਂ ਜ਼ਿਕਰ ਕਰ ਰਹੇ ਸੀ, ਜਿਹਦੇ ਆਧਾਰ ਤੇ ਧਾਮੀ ਸਾਹਿਬ ਕਹਿ ਰਹੇ ਸੀ ਕਿ ਕੋਈ ਰੌਲਾ ਨਹੀਂ ਪੈਣਾ ਚਾਹੀਦਾ, ਇਸ ਲਈ ਮੈਂ ਟੈਕਲ ਕਰਨ ਦੇ ਹਵਾਲੇ ਨਾਲ ਜਨਰਲ ਇਜਲਾਸ ਵਿੱਚ ਅੱਜ ਪਾਸ ਕੀਤਾ ਗਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਸੰਬੰਧੀ ਨਿਯਮ ਨਿਰਧਾਰਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਸੰਬੰਧ ਵਿੱਚ ਇੱਕ ਪੰਥਕ ਨੁਮਾਇੰਦਿਆਂ ਦੀ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਜੋ ਇਸ ਕਾਰਜ ਨੂੰ ਮੁਕੰਮਲ ਕਰੇਗੀ। ਸੋ ਕਹਿੰਦੇ ਜੀ ਲਓ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਰਬਸੰਮਤੀ ਨਾਲ ਇੱਕ ਕਮੇਟੀ ਬਣਾ ਕੇ ਕਰ ਦਾਂਗੇ, ਆ ਲਓ ਜੀ ਮਤਾ ਪਾਸ ਹੋ ਗਿਆ। ਪਰ ਇਹ ਸਭ ਦੇ ਦਰਮਿਆਨ ਬੀਬੀ ਕਿਰਨਜੋਤ ਕੌਰ ਖੜੇ ਹੋ ਗਏ
ਜੀ।
ਉਹ ਕਹਿੰਦੇ ਭਾਈ ਅਸੀਂ 42 ਮੈਂਬਰਾਂ ਨੇ ਚਿੱਠੀ ਦਿੱਤੀ ਹੋਈ ਆ, ਸਾਡੀ ਤਾਂ ਗੱਲ ਕਰੋ, ਸਾਡਾ ਉਹ ਏਜੰਡਾ ਤਾਂ ਲਿਆਓ। ਤੇ ਜੀ ਕਹਿੰਦੇ ਉਹਨਾਂ ਨੂੰ ਘੇਰਾ ਪਾ ਲਿਆ ਗਿਆ, ਧੱਕਾ ਮੁੱਕੀ ਹੋਈ, ਬੀਬੀ ਉਹਨਾਂ ਨੇ ਖੁਦ ਮੇਰੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਏਦਾਂ ਦਾ ਹੋਇਆ, ਉਹਨਾਂ ਨੇ ਮੀਡੀਆ 'ਚ ਵੀ ਗੱਲ ਕੀਤੀ ਆ ਕੇ, ਤੇ ਕਹਿੰਦੇ ਜੀ ਮਾਈਕ ਚੱਕ ਲਿਆ ਗਿਆ ਉੱਥੋਂ, ਫਿਰ ਦੁਬਾਰਾ ਖੜੇ ਹੋਏ, ਫਿਰ ਆਖਰ ਕਹਿੰਦੇ ਧਾਮੀ ਹੋਣਾ ਕਿਹਾ ਜੀ ਲੋ ਮੇਰਾ ਮਾਈਕ ਲੈ ਲਓ। ਕਹਿੰਦੇ ਜਿੱਦਾਂ ਹੀ ਮੈਂ ਮਾਈਕ ਲਿਆ ਕਿ ਜੀ 42 ਮੈਂਬਰਾਂ ਵਾਲੇ ਮਤੇ ਦੇ ਆਧਾਰ ਤੁਸੀਂ ਕਿਵੇਂ ਅੱਗੇ ਵਧਣਾ, ਕਹਿੰਦੇ ਮੇਰਾ ਮਾਈਕ ਉਹ ਵੀ ਖੋਲਿਆ। ਤੇ ਉਹ ਤੋਂ ਬਾਅਦ ਬਾਇਕਾਟ ਹੋਇਆ, ਬਾਇਕਾਟ ਕਰਕੇ ਜਦੋਂ ਬਾਹਰ ਆਏ ਤਦ ਧਾਮੀ ਧਿਰ ਵੱਲੋਂ ਇਹ ਦਮ ਭਰਿਆ ਗਿਆ ਕਿ ਇਹ ਤਾਂ 12 ਮੈਂਬਰ ਨੇ
ਜੀ।
ਸੋ ਇੱਕ ਪਾਸੇ ਮੇਰੇ ਧਿਆਨ 'ਚ ਆ ਰਿਹਾ ਕਿ ਪਿਛਲੀ ਵਾਰ ਜਦੋਂ ਪ੍ਰਧਾਨਗੀ ਲਈ ਵੋਟਾਂ ਪਈਆਂ ਸੀ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 106 ਵੋਟਾਂ ਪਈਆਂ ਸੀ
ਜੀ,
ਤੇ ਪਰ ਪਹਿਲੀ ਵਾਰ ਬੀਬੀ ਜਗੀਰ ਕੌਰ ਇੱਕ ਵਾਰ 42 ਲੈ ਗਈ ਸੀ, ਪਿਛਲੀ ਵਾਰ ਬੀਬੀ ਨੂੰ 17 ਹੀ ਵੋਟਾਂ ਪਈਆਂ ਸੀ। ਸੋ ਇਸ ਵਾਰ 123 ਮੈਂਬਰਾਂ 'ਚੋਂ ਜੇ 111-12 ਮੈਂਬਰ ਸਿੱਧੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਆਉਂਦੇ ਨੇ
ਜੀ,
ਤੇ ਉਹ ਤਾਂ ਪਿਛਲੀ ਵਾਰ ਨਾਲੋਂ ਵੀ ਗਿਣਤੀ ਵਧਾ ਗਏ, ਤੇ ਇੱਧਰ ਜਿਹਨਾਂ ਕੋਲ ਪਿਛਲੀ ਵਾਰ ਵੀ 17 ਵੋਟਾਂ ਸੀ ਉਹਨਾਂ ਕੋਲ ਜੇ 11-12 ਹੀ ਮੈਂਬਰ ਰਹਿ ਗਏ, ਇਹਨਾਂ ਤੋਂ ਹਾਲਤ ਹੋਰ ਪਤਲੀ ਹੋ ਗਈ
ਜੀ।
ਤੇ ਹੁਣ ਉਹ ਦਮ ਭਰ ਰਹੇ ਨੇ ਕਿ ਦੇਖੋ ਜੀ ਸਾਡੇ ਕੋਲ ਤਾਂ ਪੂਰੀ ਗਿਣਤੀ ਮਿਣਤੀ ਸੀ, ਤੇ ਜਿਹੜੇ 42 ਦੇ ਦਸਖਤ ਨੇ ਉਹਨਾਂ 'ਚੋਂ ਕਹਿੰਦੇ ਕੁਝ ਨੇ ਕਿਹਾ ਜੀ ਅਸੀਂ ਗਲਤੀ ਨਾਲ ਦਸਖਤ ਕਰਤੇ, ਸਾਤੋਂ ਤਾਂ ਗਲਤੀ ਨਾ ਕਰਵਾ ਲਏ। ਕੀ ਇਹ ਮੈਨੇਜਮੈਂਟ ਕਾਮਯਾਬ ਹੋ ਗਈ? ਕੀ ਸਿਧਾਂਤ ਦੇ ਉੱਤੇ ਮੈਨੇਜਮੈਂਟ ਭਾਰੂ ਪੈ ਗਈ ਕਿ ਸੁਖਬੀਰ ਬਾਦਲ ਦਾ ਅੰਮ੍ਰਿਤਸਰ ਜਾ ਕੇ ਬੈਠਣਾ, ਇਕੱਲੇ ਇਕੱਲੇ ਮੈਂਬਰ ਨਾਲ ਗੱਲਬਾਤ ਕਰਨਾ? ਉਹ ਮਹਾਂਭਾਰਤ 'ਚ ਆਉਂਦਾ ਨਾ ਕਿ ਦਰੋਣਾਚਾਰੀ ਆ ਵੀ ਦੁਰਯੋਧਨ ਵੱਲੋਂ ਲੜ ਰਹੇ ਨੇ, ਹੈ ਨਾ, ਭੀਸ਼ਮ ਪਤਾਮਾ ਵੀ ਦੁਰਯੋਧਨ ਵੱਲੋਂ ਲੜ ਰਹੇ ਨੇ, ਤੇ ਕਹਿੰਦੇ ਵੀ ਜਿਹੜੇ ਰਾਜ ਦਾ ਖਾਨੇ ਹੁਣ ਜਿਹਦੇ ਰਾਜ 'ਚ ਰਹਿ ਨੇ ਫਿਰ ਉਹਦੇ ਕੰਨੀ ਵੀ ਲੜਾਂਗੇ। ਸੋ ਕੀ SGPC ਮੈਂਬਰ ਇਸ ਲਈ ਉੱਧਰ ਹੋ ਗਏ ਕਿ ਭਾਈ ਉਸੇ ਰਾਜ ਦਾ ਖਾਨੇ ਅਸੀਂ ਤਾਂ, ਜਦੋਂ ਕਿ ਜੇ ਗੁਰੂ ਕਿਰਪਾ ਦੀ ਖਾਂਦੇ ਹੋਵੋ ਫਿਰ ਤੁਸੀਂ ਸਿਧਾਂਤ ਨਾਲ ਖੜੋ
ਜੀ,
ਤੁਸੀਂ ਇਹਦਾ ਮਤਲਬ ਇਹ ਕਹਿਣਾ ਚਾਹੁੰਦੇ ਹੋ ਕਿ ਅਸੀਂ ਤਾਂ ਉਹਦੇ ਰਹਿਮੋ ਕਰਮ ਤੇ ਹਾਂ, ਕਿਉਂਕਿ ਕਿਹਾ ਗਿਆ ਕਿ ਅਗਲੀ ਵਾਰ ਚੋਣ ਵੀ ਲੜਨੀ ਆ, ਟਿਕਟ ਵੀ ਚਾਹੀਦੀ ਆ ਤੁਹਾਨੂੰ, ਹੈ ਬੰਦੇ ਵੀ ਪੱਕੇ ਕਰਾ ਦਿੰਦੇ ਆ, ਤੁਹਾਡੇ ਕੰਮ ਕਰਾ ਦਿੰਦੇ ਆ, ਇਹੋ ਜਿਹੇ ਦਾਅਵੇ ਵਾਅਦੇ ਵੀ ਹੋਏ ਨੇ ਉਹਨਾਂ ਨਾਲ। ਪਰ ਜੇ ਗਿਣਤੀ ਪੱਖੋਂ ਇੰਨੀ ਜ਼ਿਆਦੇ ਸੀ, 111 ਮੈਂਬਰ ਸੀ, ਫਿਰ ਉਹ 42 ਵਾਲਿਆਂ ਦੇ ਮਤੇ ਦੇ ਉੱਤੇ ਵੋਟਿੰਗ ਕਰਾ ਲੈਂਦੇ, ਫਿਰ ਖਤਰਾ ਕਾਹਦਾ ਸੀ? ਫਿਰ ਉਹਨਾਂ ਨੂੰ ਘੇਰਾਬੰਦੀ ਕਿਉਂ ਭਜਾਇਆ, ਕਿਉਂ ਬਾਹਰ? ਤੇ ਬਾਹਰ ਆ ਕੇ ਅਗਲਿਆਂ ਨੇ ਮੀਡੀਆ 'ਚ ਗੱਲਾਂ ਵੀ ਕੀਤੀਆਂ, ਤੇ ਚਲੋ ਜੀ। ਪਰ ਕੁੱਲ ਮਿਲਾ ਕੇ ਧਾਮੀ ਸਾਹਿਬ ਜਿਹੜੇ ਕੰਮ ਲਈ ਲਿਆਂਦੇ ਗਏ ਉਹ ਕੰਮ ਕਰ ਗਏ। ਸੋ ਹੁਣ ਇਹਦੇ ਵਿੱਚ ਕਿਸੇ ਨੂੰ ਸ਼ੰਕਾ ਸ਼ੋਭਾ ਨਹੀਂ ਰਹਿਣਾ ਚਾਹੀਦਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਾਣ ਬੁੱਝ ਕੇ ਲਾਂਭੇ ਹੋਏ ਸੀ, ਇਹ ਸਾਰਾ ਤੈਅ ਸਕ੍ਰਿਪਟੇ ਸੀ ਕਿ ਸੁਖਬੀਰ ਬਾਦਲ ਦੇ ਮਨਾਇਆ ਮੁੜੇ ਆਉਣਗੇ ਤੇ ਮੁੜਕੇ ਉਹੀ ਕੰਮ ਹੋ ਜਾਊਗਾ ਜੋ ਕਰਾਉਣਾ। ਸੋ ਕੰਮ ਤਾਂ ਸਿਰੇ ਚੜ੍ਹ ਗਿਆ ਜੀ ਹੁਣ, ਪਰ ਇਹ ਕੀ ਪੰਥ ਦੇ ਸਿਧਾਂਤ ਦੇ ਤੌਰ ਤੇ ਤੁਸੀਂ ਸਿਰੇ ਚੜ੍ਹ ਗਏ ਕਿ ਤੁਸੀਂ ਗੁਰੂ ਦੀ ਹਾਜ਼ਰੀ ਚ ਪ੍ਰਵਾਨ ਹੋਗੇ, ਇਹ ਸਵਾਲ ਬਾਦਲ ਧਿਰ ਨੂੰ ਰਹਿਣਾ ਸਾਰੀ ਉਮਰ।
ਅੱਛਾ ਦੀਪਕ ਜੀ, ਬਾਬਾ ਧੂਮਾ ਨੇ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਉਹ ਸ਼ਕਤੀ ਪ੍ਰਦਰਸ਼ਨ ਸੀ ਜਾਂ ਫਿਰ ਸਕ੍ਰਿਪਟਿਡ ਜਾਂ ਕੋਈ ਫਿਕਸਡ ਮੈਚ ਵਰਗੀ ਗੱਲ ਸੀ?
ਦੇਖੋ ਲੱਗਦਾ ਤਾਂ ਐਂ ਹੈ ਜਿਵੇਂ ਧੂਮਾ ਤੇ ਧਾਮੀ ਹੋਰਾਂ ਨੇ ਮਿਲ ਕੇ ਹੀ ਮੈਚ ਖੇਡ ਲਿਆ ਹੋਵੇ। ਆਪਾਂ ਲਗਾਤਾਰ ਇਸ ਗੱਲ ਦੇ ਉੱਤੇ ਉਂਗਲ ਧਰਦੇ ਰਹੇ ਹਾਂ ਕਿ ਬਾਬਾ ਹਰਨਾਮ ਸਿੰਘ ਧੂਮਾ ਸਿੱਧੇ ਰੂਪ ਦੇ ਵਿੱਚ ਲੰਮੇ ਸਮੇਂ ਬਾਦਲ ਧਿਰ ਨਾਲ ਰਹੇ ਨੇ
ਜੀ,
ਤੇ ਇੱਕ ਪਾਸੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਨਿਸ਼ਾਨੇ ਤੇ ਲਿਆ ਜਾ ਰਿਹਾ ਸੀ ਕਿ ਪੰਥਕ ਇਕੱਠ ਦੇ ਨਾਂ ਤੇ ਇਕੱਠ ਨਹੀਂ ਹੋਇਆ, ਤੇ ਦੂਸਰੇ ਪਾਸੇ ਉਹਨਾਂ ਨਾਲ ਕਹਿੰਦੇ ਬੀਬੀ ਹਰਸਿਮਰਤ ਕੌਰ, ਅਕਾਲੀ ਦਲ, ਬਾਦਲ ਧਿਰ ਦੇ ਹੋਰ ਲੀਡਰ ਫੋਨ ਤੇ ਰੁਕੇ ਭੇਜ ਕੇ, ਬੰਦੇ ਭੇਜ ਕੇ, ਦੂਤ ਭੇਜ ਕੇ ਉਹਨਾਂ ਨਾਲ ਸਹਿਮਤੀ ਦੀਆਂ ਗੱਲਾਂ ਕਰ ਰਹੇ ਸੀ, ਸਮਝੌਤੇ ਦੀਆਂ ਗੱਲਾਂ ਕਰ ਰਹੇ ਸੀ। ਪਰ ਕਹਿੰਦੇ ਬਾਬਾ ਹਰਨਾਮ ਸਿੰਘ ਧੂਮਾ ਕਹਿੰਦੇ ਹੁਣ ਸ਼ਕਤੀ ਪ੍ਰਦਰਸ਼ਨ ਤਾਂ ਕਰਨਾ ਹੈ
ਜੀ।
ਇਹ ਸ਼ਕਤੀ ਪ੍ਰਦਰਸ਼ਨ ਸੀ ਜਾਂ ਫਿਕਸ ਮੈਚ ਸੀ? ਗਿਣਤੀ ਪੱਖੋਂ ਇਕੱਠ ਪੱਖੋਂ ਅੱਜ ਕੋਈ ਕਮੀ ਨਹੀਂ ਸੀ। ਬਾਬਾ ਹਰਨਾਮ ਸਿੰਘ ਧੂਮਾ ਨਾਲ ਹੋਰ ਸੰਤ ਸੰਪਰਦਾਵਾਂ ਵੀ, ਹੋਰ ਨੁਮਾਇੰਦੇ ਵੀ, ਇੱਥੋਂ ਤੱਕ ਕਿ ਕੁਝ ਨਿਹੰਗ ਜਥੇਬੰਦੀਆਂ ਵੀ, ਵੱਡਾ ਇਕੱਠ ਆਇਆ
ਜੀ।
ਤੇ ਪੁਲਿਸ ਨੇ ਬੈਰੀਕੇਡਿੰਗ, ਵਿਜੇ ਜੀ ਪੁੱਛੋ ਨਾ ਜਿੱਡੀ ਤਕੜੀ ਬੈਰੀਕੇਡਿੰਗ ਸੀ, ਪਰ ਕਮਾਲ ਸੀ। ਉਧਰੋਂ ਗੱਡੀ ਚੋਂ ਅਨਾਊਂਸਮੈਂਟ ਹੁੰਦੀ ਸੀ ਕਿ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜੀ ਬੈਰੀਕੇਡਿੰਗ ਹਟਾਈ ਜਾਵੇ, ਇਹ ਤੋਂ ਪਹਿਲਾਂ ਕਿ ਆਏ ਹੋਈ ਸੰਗਤ ਬੈਰੀਕੇਡ ਪਰੇ ਕਰਦੀ, ਪੁਲਿਸ ਆਪੇ ਪਰੇ ਕਰੀ ਜਾ ਰਹੀ ਸੀ, ਲੰਘ ਜਾਓ ਜੀ, ਲੰਘ ਜਾਓ ਜੀ। ਸੋ ਗੋਲਡਨ ਗੇਟ ਕੋਲ ਵੱਡਾ ਇਕੱਠ ਹੋਇਆ
ਜੀ,
ਵੱਡੀ ਇਕੱਤਰਤਾ ਹੋਈ। ਸੋ ਧਾਮੀ ਸਾਹਿਬ ਇੱਕ ਪਾਸੇ ਅੰਦਰ ਇਸ ਪਹਿਲੂ ਦੇ ਉੱਤੇ ਸੀਗੇ ਬਈ ਕਿ ਦੇਖੋ ਜੀ 42 ਮੈਂਬਰਾਂ ਦਾ ਝੂਠ ਬੋਲਿਆ ਜਾ ਰਿਹਾ, ਦੂਏ ਪਾਸੇ ਬਾਹਰ ਧੂਮਾ ਸਾਹਿਬ ਇਹ ਕਹਿ ਰਹੇ ਸੀਗੇ ਕਿ ਜੀ ਪੰਥਕ ਮਰਿਆਦਾ ਦਾ ਘਾਣ ਕਰਤਾ ਜੀ, ਜਥੇਦਾਰਾਂ ਦੀ ਬਹਾਲੀ ਲਈ ਆਏ ਹਾਂ ਜੀ ਅਸੀਂ ਤਾਂ। ਅੰਦਰ ਇਹਨਾਂ ਦੀ ਧਿਰ ਦੇ ਜਿਹੜੇ ਵੋਟਰ ਸੀ, ਆਪਾਂ ਇੱਕ ਦਿਨ ਗੱਲ ਵੀ ਕਰ ਰਹੇ ਸੀ ਕਿ ਇਹਨਾਂ ਕੋਲ ਵੋਟਰ ਹੈਗੇ 20-25
ਜੀ,
ਜਿਹੜੇ SGPC ਦੇ ਮੈਂਬਰ ਨੇ, ਜਿਹੜੇ ਸਿੱਧੇ ਮੈਂਬਰ ਨੇ, ਉਹ ਇਹਨਾਂ ਸੰਤ ਸਮਾਜ ਵੱਲੋਂ ਜਿਹਨਾਂ ਨੂੰ ਮਿਲੀਆਂ ਟਿਕਟਾਂ ਹੈਗੇ ਨੇ, ਪਰ ਅੰਦਰ ਉਹ ਧਾਮੀ ਧਿਰ ਦੇ ਨਾਲ ਭੁਗਤ ਰਹੇ ਸੀ
ਜੀ।
ਤੇ ਫਿਰ ਇਹ ਫਿਕਸ ਮੈਚ ਹੈ, ਬਾਹਰ ਪ੍ਰਦਰਸ਼ਨ ਹੋ ਰਿਹਾ ਤੇ ਅੰਦਰ ਮੈਂਬਰ ਤੁਹਾਡੇ ਉੱਧਰ ਭੁਗਤ ਰਹੇ ਨੇ। ਦੂਸਰੇ ਪਾਸੇ ਜੇ ਇਹ ਕੁੰਭ ਨਹਾ ਕੇ ਆਏ ਨੇ, BJP ਲਈ ਮਹਾਰਾਸ਼ਟਰ ਪ੍ਰਚਾਰ ਕਰਕੇ ਆਏ ਨੇ, ਇਹਦਾ ਮਤਲਬ ਉੱਧਰੋਂ ਵੀ ਆਸ਼ੀਰਵਾਦ ਹੈ। ਤੇ ਕੀ ਉਹ ਆਸ਼ੀਰਵਾਦ ਬਾਦਲਾਂ ਨੂੰ ਵੀ ਨਾਲ ਲੈ ਰਿਹਾ ਕਲਾਵੇ ਦੇ ਵਿੱਚ? ਇਹਦਾ ਮਤਲਬ BJP ਵਾਲਾ ਵੀ ਵਿੱਚ ਕੋਈ ਹੈਗਾ ਇਹਦੇ ਵਿੱਚ ਖੇਲ? ਪਰ ਇਹ ਸਭ ਪਹਿਲੂਆਂ ਦੇ ਬਾਵਜੂਦ ਸਵਾਲ ਇਹ ਹੈ ਕਿ ਜਦੋਂ ਅੰਦਰੋਂ ਧਾਮੀ ਸਾਹਿਬ ਬਾਹਰ ਆਏ, ਜੇ ਧਾਮੀ ਸਾਹਿਬ ਨੇ ਆ ਕੇ ਕਿਹਾ ਕਿ ਤੂੰ ਮਾਜੀ ਦੱਸੋ ਕੀ ਨੇ ਮੰਗਾਂ ਜੀ, ਚਲੋ ਬਾਕੀ ਗੱਲਾਂ ਫਿਰ ਜੀ, ਆਪਾਂ ਅੱਜ ਆ ਮਤਾ ਪਾਸ ਕਰਤਾ ਜੀ, ਜਥੇਦਾਰਾਂ ਦੀ ਨਿਯੁਕਤੀ ਲਈ ਕਮੇਟੀ ਬਣ ਗਈ, ਸਾਰਾ ਕੁਝ ਠੀਕ ਹੈ ਜੀ, ਜੈਕਾਰਾ ਛੱਡੋ ਜੀ, ਆਪਣੀ ਇੱਕ ਮੰਗ ਪ੍ਰਵਾਨ ਹੋ ਗਈ। ਤੁਸੀਂ ਇਹ ਪ੍ਰਵਾਨ ਕਰਾਉਣਾ ਸੀ, ਤੁਸੀਂ ਇਹ ਕਹਿੰਦੇ ਸੀ ਜਥੇਦਾਰਾਂ ਦੀ ਬਹਾਲੀ ਕਰਾਉਣੀ ਹੈ
ਜੀ।
ਸੋ ਇਹ ਸਿੱਧਾ ਸਿੱਧਾ ਫਿਕਸ ਮੈਚ ਨਜ਼ਰ ਆਇਆ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਮਤਲਬ ਕਿ ਬਾਦਲ ਧਿਰ ਆਪਣੀ ਮੈਨੇਜਮੈਂਟ 'ਚ ਕਾਮਯਾਬ ਹੋਈ, ਪਰ ਇਹ ਟੈਂਪਰੇਰੀ ਮੈਨੇਜਮੈਂਟ ਹੈ ਕਿਉਂਕਿ ਇਹ 2011 ਵਾਲਾ ਹਾਊਸ ਚੱਲਿਆ ਆਉਂਦਾ, ਮੁੜ ਕੇ ਚੋਣ ਹੀ ਨਹੀਂ ਹੋਈ 14 ਸਾਲਾਂ ਦੇ ਦਰਮਿਆਨ। ਸੋ ਇਹ ਮੈਂਬਰ ਤਾਂ ਤੁਹਾਡੇ ਧੜੇ ਦੇ ਹੋ ਸਕਦੇ ਆ, ਪਰ ਸੰਗਤ ਤੁਹਾਡੇ ਧੜੇ ਦੀ ਹੋਏਗੀ ਜਾਂ ਨਹੀਂ ਹੋਏਗੀ ਜਦੋਂ ਦੁਬਾਰਾ ਚੋਣ ਹੋਏਗੀ ਤਦ ਪਤਾ ਲੱਗੇਗਾ
ਜੀ।
ਸੋ ਇਸ ਲਈ ਇਸ ਪ੍ਰਕਿਰਿਆ ਨੇ, ਹਾਂ ਅੱਜ ਜਥੇਦਾਰਾਂ ਦੇ ਹਵਾਲੇ ਨਾਲ ਮਤਲਬ ਪੰਜਾਬ ਦੀ ਵਿਧਾਨ ਸਭਾ 'ਚ ਵੀ ਹਰਜੋਤ ਬੈਂਸ ਹੋਰੀ ਲਿਆਏ ਜੀ ਮੁੱਦਾ, ਰਾਤੋ ਰਾਤ ਜਥੇਦਾਰ ਹਟਾਤੇ, ਮਨਪ੍ਰੀਤ ਇਆਲੀ ਵੀ ਉੱਥੇ ਗੱਲ ਕਰਨ ਲੱਗ ਗਏ 2 ਦਸੰਬਰ ਵਾਲੇ ਫੈਸਲੇ, ਜਦੋਂ ਕਿ ਇਹ ਪੰਜਾਬ ਦੀ ਵਿਧਾਨ ਸਭਾ ਦਾ ਵਿਸ਼ਾ ਨਹੀਂ ਹੈ
ਜੀ।
ਜੇ ਅਸੀਂ ਸਿੱਖ ਸਿਧਾਂਤ ਸਿੱਖ ਕੌਮ ਦੇ ਵੱਲੋਂ ਦੇਖੀਏ ਤਾਂ ਅਕਾਲ ਤਖ਼ਤ ਸਾਹਿਬ ਨੂੰ ਅਸੀਂ ਜੇ ਸਰਵਉੱਚ ਮੰਨਦੇ ਹਾਂ, ਫਿਰ ਉਹ ਪੰਜਾਬ ਦੀ ਵਿਧਾਨ ਸਭਾ 'ਚ ਵਿਚਾਰਿਆ ਜਾਣ ਵਾਲਾ ਮੁੱਦਾ ਨਹੀਂ ਹੈ, ਤੇ ਜੇ ਪੰਜਾਬ ਦੀ ਵਿਧਾਨ ਸਭਾ ਦੇ ਹਵਾਲੇ ਨਾਲ ਦੇਖੀਏ, ਸੰਵਿਧਾਨ ਦੇ ਹਵਾਲੇ ਨਾਲ ਦੇਖੀਏ ਤਾਂ ਉਹ ਸਾਰੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਹੈ, ਨਾ ਕਿ ਕਿਸੇ ਇੱਕ ਧਰਮ ਦੇ ਹਵਾਲੇ ਨਾਲ। ਸੋ ਇਹ ਵਿਸ਼ਾ ਉੱਥੇ ਨਹੀਂ ਆਉਣਾ ਚਾਹੀਦਾ ਸੀ, ਇਹ ਆਲੀ ਨੂੰ ਵੀ ਇਹਦੇ ਜਵਾਬ ਦੇਣੇ ਪੈਣੇ। ਇਸੇ ਲਈ ਫਿਰ ਚੀਮਾ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਅੱਜ ਸਵਾਲ ਪੁੱਛਿਆ
ਜੀ
ਕਿ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਜੇ ਨਹੀਂ ਮੰਨੇਗੇ, ਤੁਸੀਂ ਇਹਦੀ ਗੱਲ ਪੰਜਾਬ ਦੀ ਵਿਧਾਨ ਸਭਾ 'ਚ ਰੱਖ ਰਹੇ ਹੋ, ਤੁਸੀਂ ਕੀ ਸ਼ਿਕਾਇਤ ਲਾ ਰਹੇ ਹੋ ਕਿ ਉੱਥੋਂ ਪ੍ਰਵਾਨਗੀ ਮਿਲੂਗੀ ਉੱਥੋਂ? ਸੋ ਇਹ ਸ਼ੋਭਦਾ ਨਹੀਂ ਸੀ
ਜੀ
ਇਸ ਵਿਸ਼ੇ ਨੂੰ, ਸੱਤਾਧਾਰੀ ਧਿਰ ਲਈ ਵੀ ਤੇ ਮਨਪ੍ਰੀਤ ਇਆਲੀ ਲਈ ਵੀ।
ਦੀਪਕ ਜੀ, ਕੇਂਦਰ ਨੇ ਪੰਜਾਬ ਦੀ 50% ਗ੍ਰਾਂਟ ਕੱਟੀ, ਇਹ ਰੋਕੀ ਨਹੀਂ ਹੈ, ਕੱਟੀ ਹੈ ਤੇ ਸਰਕਾਰ ਚੁੱਪ ਹੈ?
ਬਿਲਕੁਲ, ਆਪਾਂ ਲਗਾਤਾਰ ਗੱਲ ਕਰਦੇ ਆਏ ਕਿ ਸਾਡਾ GST ਦੀ ਅਦਾਇਗੀ ਸਮੇਂ ਸਿਰ ਨਹੀਂ ਹੁੰਦੀ, ਸਾਡਾ ਪੇਂਡੂ ਵਿਕਾਸ ਫੰਡ ਨਹੀਂ ਉਹ ਸਮੇਂ ਸਿਰ ਦਿੰਦੇ, ਤੇ ਇੱਕ ਜਿਹੜੀ ਤੈਅ ਗ੍ਰਾਂਟ ਚੱਲੀ ਆਉਂਦੀ ਹੁੰਦੀ ਹੈ ਹਰ ਵਾਰੀ ਮਿਲਣ ਵਾਲੀ, ਉਹਦੇ ਵਿੱਚ ਵੀ ਕਟੌਤੀ ਕਰ ਦਿੱਤੀ ਗਈ, ਉਹ ਵੀ 50% ਤੱਕ ਘਟਾਉਂਦੇ ਘਟਾਉਂਦੇ 50% ਕਰ ਦਿੱਤੀ। ਲੋਕਾਂ ਦੀਆਂ ਤਨਖਾਹਾਂ ਭੱਤੇ ਵੱਧਦੇ ਨੇ, ਇਹਨਾਂ ਦੇ ਆਪਣੇ ਤਨਖਾਹਾਂ ਭੱਤੇ ਵੱਧਦੇ ਨੇ, ਪਰ ਸੂਬੇ ਦੇ ਤੁਸੀਂ ਫੰਡ 'ਚ ਕਟੌਤੀ ਕਰ ਰਹੇ ਹੋ ਤੇ ਸਰਕਾਰ ਸੁੱਤੀ ਆ, ਵਿਰੋਧੀ ਧਿਰ ਨਹੀਂ ਕੁਸਕਦੀ। ਬਿਲਕੁਲ, ਜੇਕਰ ਮੈਂ ਗੱਲ ਕਰਾਂ 2021-22 ਦੇ ਵਿੱਚ ਪੰਜਾਬ ਨੂੰ ਕੇਂਦਰ ਵੱਲੋਂ ਜਿਹੜੀ ਫਿਕਸ ਗ੍ਰਾਂਟ ਮਿਲੀ ਸੀ ਉਹ 20,000 ਕਰੋੜ ਦੀ ਸੀ।
ਅੱਛਾ ਜੀ,
ਇਹ 2021-22 ਦੇ ਵਿੱਚ, ਤੇ ਅੱਜ ਜਦੋਂ ਮੈਂ 2025-26 ਦੀ ਗੱਲ ਕਰ ਰਿਹਾ ਤਾਂ ਸਾਨੂੰ 10,000 ਕਰੋੜ ਦੀ ਗ੍ਰਾਂਟ ਮਿਲਣੀ ਆ, ਸਿੱਧਾ 50% ਉੱਡ ਗਿਆ। ਤੁਸੀਂ ਇਹਨੂੰ ਇੱਕ ਨੁਕਤੇਬਾਜ਼ੀ ਸਮਝੋ, 2021-22 ਦੇ ਵਿੱਚ ਸਾਨੂੰ ਮਿਲੀ 20,768 ਕਰੋੜ, 2022-23 ਚ ਵੱਧ ਕੇ 21,976 ਕਰੋੜ ਹੋ ਗਈ, ਵਧੀ ਅਗਲੇ ਸਾਲ
ਜੀ।
ਪਰ 2023 ਚ 21,000 ਕਰੋੜ ਵਾਲੀ ਗ੍ਰਾਂਟ ਘੱਟ ਕੇ 14,296 ਕਰੋੜ ਰਹਿ ਗਈ
ਜੀ,
ਤੇ ਅਗਲੇ ਸਾਲ 2024-25 ਚ ਘੱਟ ਕੇ 11,721 ਕਰੋੜ ਰਹਿ ਗਈ, ਤੇ ਇਸ ਬਾਰੇ ਘੱਟ ਕੇ 10,576 ਕਰੋੜ ਰਹਿ ਗਈ, 50%। ਪਹਿਲਾਂ 30% ਘਟਾਈ, ਫਿਰ 40%, ਹੁਣ 50%। ਹੁਣ ਇਸ ਮਸਲੇ ਤੇ ਲੜਾਈ ਕਿੱਥੇ ਆ ਜਨਾਬ? ਪੰਜਾਬ ਦੀ ਵਿਧਾਨ ਸਭਾ ਚ ਕਮਾਲ ਦੇ ਮਸਲੇ, ਤੁਸੀਂ ਦੋ ਨੁਕਤਿਆਂ ਨਾਲ ਸਮਝੋ। ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਖੜੇ ਹੋ ਕੇ ਕਹਿੰਦੇ ਨੇ ਕਿ ਜੀ ਆ ਤੁਸੀਂ ਸਪੀਕਰ ਸਾਹਿਬ ਸਾਡੇ ਵਾਲੇ ਨੂੰ ਬੋਲਣੇ ਨਹੀਂ ਦਿੰਦੇ, ਆ ਜਿਹੜੀਆਂ ਬੀਬੀਆਂ ਨੇ ਇਹਨਾਂ ਦੇ ਘਰ ਵਾਲਿਆਂ ਨੇ ਦੇਖਣਾ ਹੁੰਦਾ ਕਿ ਸਾਡਾ ਘਰ ਵਾਲਾ ਟੈਲੀਵਿਜ਼ਨ ਤੇ ਆਇਆ, ਸਾਡੀ ਘਰ ਵਾਲੀ ਟੈਲੀਵਿਜ਼ਨ ਤੇ ਆਈ ਕਿ ਨਹੀਂ ਆਈ, ਆ ਜਿਹੜੇ ਬੰਦੇ ਬੈਠੇ ਨੇ ਇਹਨਾਂ ਦੀਆਂ ਘਰ ਵਾਲੀਆਂ ਨੇ ਦੇਖਣਾ ਹੁੰਦਾ ਜੀ। ਮਤਲਬ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਚੁਣੇ ਹੋਏ ਨੁਮਾਇੰਦੇ ਆਪਣੀ ਘਰ ਵਾਲੇ ਤੇ ਘਰ ਵਾਲੀਆਂ ਨੂੰ ਦਿਖਾਉਣ ਲਈ ਟੈਲੀਵਿਜ਼ਨ ਤੇ ਆਉਣਾ, ਪੰਜਾਬ ਦੇ ਮੁੱਦੇ ਲਈ ਨਹੀਂ ਆਉਣਾ। ਇਹ ਸਮਝ ਹੈ ਇੱਕ ਮੰਤਰੀ ਜਿਹੜੀ ਗੱਲ ਕਰ ਰਿਹਾ, ਤੁਸੀਂ ਇਹ ਨਹੀਂ ਕਹਿੰਦੇ ਕਿ ਇਹਨੇ ਮੁੱਦੇ ਚੁੱਕਣੇ। ਦੂਸਰੇ ਪਾਸੇ ਪਾਣੀਆਂ ਦਾ ਮਸਲਾ ਕਿੱਡਾ ਬੜਾ, ਚਾਹੇ ਧਰਤੀ ਹੇਠਲਾ ਪਾਣੀ, ਚਾਹੇ ਸਾਡਾ ਗੰਧਲਾ ਹੁੰਦਾ ਪਾਣੀ, ਚਾਹੇ ਸਾਡਾ ਪਾਣੀਆਂ ਦੀ ਵੰਡ ਦਾ ਮਸਲਾ, ਹੈ ਨਾ, ਇਹ ਸਾਰੇ ਮਸਲੇ ਕਿੱਡੇ ਗੰਭੀਰ ਨੇ। ਉਸ ਮੁੱਦੇ ਤੇ ਲਗਾਤਾਰ 1.5 ਦਿਨ ਰੌਲਾ ਪਾਇਆ ਬਲਬੀਰ ਸਿੰਘ ਸਿੰਚਾਲ ਹੋਰਾਂ ਦੇ ਜਿਹੜਾ ਮਾਡਲ ਨੂੰ ਲੈ ਕੇ
ਜੀ,
ਪਰ ਅੱਜ ਪਤਾ ਵੀ ਕੀ ਕੀਤਾ ਜੀ ਇਹਨਾਂ ਨੇ, 1974 ਦਾ ਜਿਹੜਾ ਐਕਟ ਸੀ ਕਿ ਹਾਂ ਪਾਣੀਆਂ ਨੂੰ ਪਲੀਤ ਕਰਨ ਤੇ ਸਜ਼ਾ ਹੋਊਗੀ, ਉਹਨੂੰ ਖਤਮ ਕਰਤਾ। ਮਤਲਬ ਹੁਣ ਉਦਯੋਗਪਤੀ ਫੈਕਟਰੀਆਂ ਵਾਲੇ ਜਿੰਨਾ ਮਰਜ਼ੀ ਪਾਣੀ ਪ੍ਰਦੂਸ਼ਿਤ ਕਰਨ, ਪਲੀਤ ਕਰਨ, ਕੁਛ ਕਰਨ, ਹੁਣ ਕਿਹੜੀ ਜੀਰਾ ਫੈਕਟਰੀ ਵਾਲਾ ਧਰਨਾ ਤੇ ਕਿਹੜਾ ਲੁਧਿਆਣੇ ਵਾਲਾ ਬੁੱਢਾ ਦਰਿਆ, ਕਿਹੜਾ ਕੀ ਸਭ। ਹੁਣ 7 ਇੰਚਾਂ ਨੂੰ ਪੁੱਛੋ ਨਾ ਕਿ ਹੁਣ ਤੁਸੀਂ ਦਓਗੇ ਅਸਤੀਫਾ, ਹੁਣ ਤੁਸੀਂ ਲਓਗੇ ਕੋਈ ਸਟੈਂਡ। ਤੇ ਇੱਧਰ ਇਹਨਾਂ ਦੇ ਮੰਤਰੀਆਂ ਦਾ ਪੱਧਰ, ਆਹ ਪਾਣੀ ਬਚਾਉਣ ਲਈ ਜੀ ਮੈਂ ਅੱਧੀ ਬਾਲਟੀ ਨਾਲ ਨਹਾਉਣਾ, ਪੰਜਾਬ ਦੀ ਵਿਧਾਨ ਸਭਾ 'ਚ ਇੱਕ ਮੰਤਰੀ ਬੋਲ ਰਿਹਾ ਜੀ ਮੈਂ ਸਾਬਣ ਵੀ ਨਹੀਂ ਲਾਉਂਦਾ। ਉਹ ਭਰਾਵਾ ਪਾਣੀ ਦਾ ਮਸਲਾ ਜਿੱਡਾ ਗੰਭੀਰ ਹੈ, ਉਸਦੇ ਉੱਤੇ ਕੋਈ ਨੀਤੀ ਬਣਾਉਣੀ ਹੈ ਤੁਸੀਂ
ਜੀ।
ਸੋ ਇਸ ਲਈ ਇਹ ਜਿਹੜੇ ਪਹਿਲੂ ਨੇ ਕੇਂਦਰ ਕੋਲੋਂ ਗ੍ਰਾਂਟਾਂ ਵਾਲੇ ਜਾਂ ਫੰਡਾਂ ਵਾਲੇ ਜਾਂ ਸਾਡੇ ਹੱਕੀ ਮਸਲਿਆਂ ਵਾਲੇ, ਉਹਨਾਂ ਲਈ ਲੜਨਾ ਪੈਂਦਾ, ਉਹਨਾਂ ਲਈ ਸਰਕਾਰ ਦਾ ਕੰਮ ਹੈ। ਜੇ ਸਰਕਾਰ ਇਹੀ ਕੰਮ ਨਹੀਂ ਕਰੂਗੀ ਫਿਰ ਅੱਧੀ ਚਾਕੀ ਨਾਲ ਨਾ ਹੋ, ਚਾਹੇ ਅੱਧੀ ਬਾਲਟੀ ਨਾਲ ਨਾ ਹੋ, ਪੰਜਾਬ ਨੇ ਕੀ ਲੈਣਾ।
ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਤੇ ਸੋਮਵਾਰ ਨੂੰ ਫੇਰ ਗੱਲ ਕਰਦੇ ਹਾਂ, ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ ਜੀ, ਤੁਸੀਂ ਵੀ ਤੰਦਰੁਸਤ ਰਹੋ, ਧੰਨਵਾਦ,
ਮਿਹਰਬਾਨੀ, ਥੈਂਕ ਯੂ ਦੀਪਕ ਜੀ।